नमस्कार, ये आकाशवाणी जलंधर है। खबरों के इस बुलेटिन में अमन देव। पहला चुन दी खबरां। दिल्ली हाई कोर्ट ने आज राष्ट्रीय राजधानी के एक कोचिंग सेंटर में यूपीएससी की तैयारी कर रहे तीन उम्मीदवारों की मौत को लेकर आम आदमी पार्टी की अगुवाई वाली सरकार और दिल्ली नगर निगम की सख्त नुक्ताचीनी की है। गृहमंत्री अमित शाह ने कहा है कि वायनाड से भारी बारिश और जमीन खिसकने की चेतावनी केरला सरकार को पहले ही दे दी गई थी। खजाना मंत्री निर्मला सीतारमन ने कहा कि केंद्रीय बजट विकास, रोजगार, भलाई, पूंजी निवेश और माली मजबूती वर्गिया तरजीहों विचकार वधिया संतुलन पैदा करता है। भारतीय मुक्केबाज लवलीना बोरगोहेन पैरिस ओलंपिक च औरतों के 75 किलोग्राम मुक्केबाजी मुकाबले के क्वार्टर फाइनल च पहुंच गई है। दिल्ली हाई कोर्ट ने आज राष्ट्रीय राजधानी के एक कोचिंग सेंटर में यूपीएससी की तैयारी कर रहे तीन उम्मीदवारों की मौत को लेकर आम आदमी पार्टी की अगुवाई वाली सरकार और दिल्ली नगर निगम एमसीडी की सख्त आलोचना की है। अदालत ने कहा कि जब तक मुफ्त की कल्चर कारण टैक्सा की कोई उगराई नहीं होगी अजे हादसे वापरते रहेंगे। ने कहा है कि बहुमंजिला इमारतां खड़ियां करने की इजाजत दी जा रही है पर पानी की सही निकासी का कोई प्रबंध नहीं किया गया। हाईकोर्ट के एक्टिंग चीफ जस्टिस मनमोहन ने कहा है कि यह घटना स्पष्ट तौर पर अपराधक अणगहली का मामला है तो जेकर प्रशासन जिम्मेवारी नहीं लेगा तो अदालत सीधे आदेश जारी करेगी। बीजेपी ने जाति विवाद को हवा देने लिए आज कांग्रेस से हमला बोलद सवाल किया कि कांग्रेस आगू राहुल गांधी की जात बारे पूछे जाने पर नाराज क्यों ने। पार्टी के बुलारे संबित पात्रा ने नवी दिल्ली में मीडिया को गलबात करदे कहा कि जेकर श्री गांधी पत्रकार अधिकारियों जजा समेत होरना दातों बारे सवाल कर सकते हैं तो उन्होंने अजय सवालों तैयार रहना चाहिए। उन्होंने स्पष्ट किया कि अनुराग ठाकुर ने लोकसभा में केंद्रीय बजट से चर्चा दौरान श्री गांधी की जात का विशेष तौर पर जिक्र नहीं किया। इसके बावजूद श्री गांधी ने अपमानित महसूस किया कि समुची विरोधी धिर ने सदन में हंगामा किया। श्री पात्रा ने कहा कि सदन के कुछ नियम ने जिन्हां दी हर मैंबर नूं पालना करनी चाहीदी है। बुलारे ने कहा कि सदन विच प्रिंटेड फोटो दिखाउणा नियमां दे खिलाफ है पर बीते समय विच सभापति वल्लों कई वार अजिहा करन तों रोके जाण दे बावजूद राहुल गांधी अपने घमंड कारण इन्हां नियमां नूं तोड़ रहे ने। लोकसभा ने अज 2024-25 लई रेल मंत्रालय दे कंट्रोल दीआं ग्रांटां लई मंगां ते चर्चा शुरू कीती। बहस विच हिस्सा लैंदे डीएमके ਦੇ ਟੀਐਮ ਸੈਲਵਨ ਪਤੀ ਨੇ ਸਰਕਾਰ ਉਤੇ ਤਾਮਿਲਨਾਡੂ ਵਿਚ ਰੇਲਵੇ ਪ੍ਰੋਜੈਕਟਾਂ ਲਈ ਘੱਟ ਰਕਮਾਂ ਦੇਣ ਦਾ ਇਲਜ਼ਾਮ ਲਾਇਆ। ਭਾਜਪਾ ਦੇ ਦਲੀਪ ਸੈਕੀਆ ਨੇ ਕਿਹਾ ਕਿ ਦੇਸ਼ ਮਜ਼ਬੂਤ ਰੇਲਵੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕੀਤੇ ਕੰਮਾਂ ਦੇ ਉਸਾਰੂ ਪ੍ਰਭਾਵਾਂ ਦਾ ਗਵਾਹ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਪੱਧਰੀ ਰੇਲਵੇ ਬੁਨਿਆਦੀ ਢਾਂਚਾ ਬਣਾਇਆ ਗਿਐ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਰੇਲਵੇ ਲਈ ਬਜਟ ਅਲਾਟਮੈਂਟ ਚ ਜ਼ਬਰਦਸਤ ਵਾਧਾ ਕੀਤਾ ਗਿਐ। ਸਮਾਜਵਾਦੀ ਪਾਰਟੀ ਦੇ ਦਵੇਸ਼ ਸਾਕਿਆ, ਟੀਐਮਸੀ ਦੇ ਬਾਪੀ ਹਲਦਰ, ਕਾਂਗਰਸ ਦੇ ਹਰੀਸ਼ ਚੰਦਰ ਮੀਨਾ ਨੇ ਵੀ ਚਰਚਾ ਵਿਚ ਹਿੱਸਾ ਲਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਾਇਨਾਡ ਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਕੇਰਲਾ ਸਰਕਾਰ ਨੂੰ ਇਸ ਮਹੀਨੇ ਦੀ 23-24 ਤੇ 25 ਤਰੀਕ ਨੂੰ ਪਹਿਲਾਂ ਹੀ ਦੇ ਦਿੱਤੀ ਗਈ ਸੀ। ਵਾਇਨਾਡ ਚ ਹੋਈ ਤਬਾਹੀ ਤੇ ਅੱਜ ਰਾਜ ਸਭਾ ਵਿਚ ਧਿਆਨ ਦੁਆਓ ਮਤੇ ਚ ਦਖਲ ਦਿੰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ 26 ਤਰੀਕ ਨੂੰ ਬਹੁਤ ਜ਼ਿਆਦਾ ਬਾਰਿਸ਼, ਜ਼ਮੀਨ ਖਿਸਕਣ ਅਤੇ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਇਕ ਹੋਰ ਚੇਤਾਵਨੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਐਨਡੀਆਰਐਫ ਦੀਆਂ 9 ਟੀਮਾਂ ਪਹਿਲਾਂ ਹੀ ਕੇਰਲਾ ਭੇਜੀਆਂ ਗਈਆਂ ਸਨ ਪਰ ਕੇਰਲਾ ਸਰਕਾਰ ਨੇ ਸਮੇਂ ਸਿਰ ਲੋਕਾਂ ਨੂੰ ਸੁਰੱਖਿਅਤ ਨਹੀਂ ਕੱਢਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਕੇਰਲਾ ਸਰਕਾਰ ਐਨਡੀਆਰਐਫ ਟੀਮਾਂ ਦੇ ਆਉਣ ਤੋਂ ਬਾਅਦ ਚੌਕਸ ਹੋ ਜਾਂਦੀ ਤਾਂ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਸੀ। ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਉਨ੍ਹਾਂ 4 ਦੇਸ਼ਾਂ ਵਿਚੋਂ ਇਕ ਹੈ ਜੋ ਘੱਟੋ ਘੱਟ 7 ਦਿਨ ਪਹਿਲਾਂ ਕੁਦਰਤੀ ਆਫ਼ਤ ਦੀ ਚੇਤਾਵਨੀ ਦੇਣ ਦੇ ਸਮਰੱਥ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਓਡੀਸ਼ਾ ਅਤੇ ਗੁਜਰਾਤ ਸਮੇਤ ਕਈ ਰਾਜਾਂ ਨੇ ਨੁਕਸਾਨ ਨੂੰ ਸੀਮਿਤ ਕਰਨ ਲਈ ਕੇਂਦਰ ਦੀ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦੀ ਵਰਤੋਂ ਕੀਤੀ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਾਇਨਾਡ ਦੁਖਾਂਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਕੇਰਲਾ ਸਰਕਾਰ ਅਤੇ ਲੋਕਾਂ ਨਾਲ ਖੜੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰੀ ਬਜਟ ਵਿਕਾਸ, ਰੁਜ਼ਗਾਰ, ਕਲਿਆਣ, ਪੂੰਜੀ ਨਿਵੇਸ਼ ਅਤੇ ਵਿੱਤੀ ਮਜ਼ਬੂਤੀ ਵਰਗੀਆਂ ਤਰਜੀਹਾਂ ਵਿਚਕਾਰ ਵਧੀਆ ਸੰਤੁਲਨ ਪੈਦਾ ਕਰਦਾ ਹੈ। ਉਹ ਅੱਜ ਰਾਜ ਸਭਾ ਵਿਚ 2024-25 ਦੇ ਕੇਂਦਰੀ ਬਜਟ ਤੇ ਬਹਿਸ ਦਾ ਜਵਾਬ ਦੇ ਰਹੇ ਸਨ। ਇਹ ਕਹਿੰਦਿਆਂ ਕਿ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਵਿਚ ਵਿਸ਼ਵਾਸ ਰੱਖਦੀ ਏ। ਉਨਾਂ ਜ਼ੋਰ ਦੇ ਕੇ ਕਿਹਾ ਕਿ ਬਜਟ ਵਿਚ ਸਹਿਕਾਰੀ ਸੰਘਵਾਦ ਨੂੰ ਭਰਵਾਂ ਸਮਰਥਨ ਦੇਣ ਦੀ ਤਜਵੀਜ਼ ਏ। ਵਿੱਤ ਮੰਤਰੀ ਨੇ ਖੇਤੀ ਖੇਤਰ ਵਿਚ ਰਕਮਾਂ ਦੀ ਵੰਡ ਵਿਚ ਕਟੌਤੀ ਬਾਰੇ ਵਿਰੋਧੀ ਧਿਰ ਦੇ ਇਲਜ਼ਾਮਾਂ ਨੂੰ ਰੱਦ ਕੀਤਾ। ਸ੍ਰੀਮਤੀ ਸੀਤਾਰਮਨ ਨੇ ਦਸਿਆ ਕਿ ਸਿੱਖਿਆ ਰੁਜ਼ਗਾਰ ਅਤੇ ਹੁਨਰ ਵਿਕਾਸ ਲਈ 1.48 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਨੇ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਗੁਲਾਬ ਚੰਦ ਕਟਾਰੀਆ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਰਾਜ ਭਵਨ ਚੰਡੀਗੜ੍ਹ ਵਿਖੇ ਅੱਜ ਸਵੇਰੇ ਹੋਏ ਇਕ ਪ੍ਰਭਾਵਸ਼ਾਲੀ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਗੁਲਾਬ ਚੰਦ ਕਟਾਰੀਆ ਨੂੰ ਅਹੁਦੇ ਦੀ ਸਹੁੰ ਚੁਕਾਈ। ਉਹ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਤੇ ਰਾਜਪਾਲ ਬਣੇ ਨੇ। ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਗੁਲਾਬ ਚੰਦ ਕਟਾਰੀਆ ਇਸ ਤੋਂ ਪਹਿਲਾਂ ਅਸਾਮ ਦੇ ਰਾਜਪਾਲ ਸਨ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਪੰਜਾਬ ਦੇ ਕਈ ਕੈਬਨਿਟ ਮੰਤਰੀ, ਵਿਧਾਇਕ, ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਪਤਵੰਤੇ ਇਸ ਸਮਾਗਮ ਦੌਰਾਨ ਮੌਜੂਦ ਰਹੇ। ਇਸ ਮੌਕੇ ਤੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਜਨਤਾ ਦੇ ਸੇਵਕ ਵਜੋਂ ਕੰਮ ਕਰਨਗੇ ਅਤੇ ਸੂਬੇ ਦੇ ਹਰ ਪਿੰਡ, ਇਲਾਕੇ ਤੇ ਸਰਹੱਦੀ ਖੇਤਰਾਂ ਦਾ ਦੌਰਾ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਅਹੁਦੇ ਸਜਾਵਟ ਲਈ ਨਹੀਂ ਨੇ ਬਲਕਿ ਲੋਕਾਂ ਦੀ ਸੇਵਾ ਲਈ ਨੇ ਅਤੇ ਆਪਣੀ 40-45 ਸਾਲ ਦੀ ਜਨ ਸੇਵਾ ਵਿਚ ਉਨ੍ਹਾਂ ਲੋਕਾਂ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਿਆ ਹੈ। ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਕੋਈ ਵੀ ਉਨ੍ਹਾਂ ਕੋਲ ਆ ਕੇ ਆਪਣੀ ਸਮੱਸਿਆ ਬਾਰੇ ਗੱਲ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕੱਲ ਸ਼ਾਮ ਪੰਜਾਬ ਰਾਜ ਭਵਨ ਵਿਖੇ ਪਹੁੰਚਣ ਤੇ ਨਾਮਜ਼ਦ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਵਸ ਹੈ। ਇਸ ਮੌਕੇ ਤੇ ਸੂਬੇ ਭਰ ਵਿਚ ਉਨ੍ਹਾਂ ਨੂੰ ਡਿੱਗੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉਨ੍ਹਾਂ ਦੇ ਜੱਦੀ ਸ਼ਹਿਰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਖੇ ਉਨ੍ਹਾਂ ਦੀ ਯਾਦਗਾਰ ਤੇ ਵੱਡੀ ਗਿਣਤੀ ਵਿਚ ਲੋਕ ਪੁੱਜੇ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਸਰਹੰਦ ਦੇ ਰੋਜ਼ਾ ਸ਼ਰੀਫ਼ ਸਥਿਤ ਸਮਾਰਕ ਵਿਖੇ ਕਰਵਾਏ ਸਮਾਗਮ ਦੌਰਾਨ ਵੱਖ ਵੱਖ ਸਿਆਸੀ ਆਗੂਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਜ਼ਿਕਰਯੋਗ ਹੈ ਕਿ ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਸੀ। ਸਰਕਾਰ ਨੇ ਨਿਰਭਯਾ ਫੰਡ ਤਹਿਤ ਵਿੱਤੀ ਸਾਲ 2023-24 ਵਿਚ ਕੁਲ 7,212.25 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ। ਔਰਤ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਅੱਜ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਸਿਆ ਕਿ ਨਿਰਭਯਾ ਫੰਡ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਰਤੀ ਗਈ ਕੁਲ ਰਕਮ ਲਗਭਗ 5,000 ਕਰੋੜ ਰੁਪਏ ਹੈ, ਜੋ ਕਿ ਕੁਲ ਰਕਮ ਦਾ ਲਗਭਗ 76% ਬਣਦਾ ਹੈ। ਪੈਰਿਸ ਓਲੰਪਿਕ 2024 ਦੇ ਪੰਜਵੇਂ ਦਿਨ ਅੱਜ ਭਾਰਤੀ ਮੁੱਕੇਬਾਜ਼ ਲਵਲੀਨਾ ਬੁਰਗੋਹਨ ਔਰਤਾਂ ਦੇ 75 ਕਿਲੋਗ੍ਰਾਮ ਮੁੱਕੇਬਾਜ਼ੀ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਬੈਡਮਿੰਟਨ ਵਿਚ ਪੀ ਵੀ ਸਿੰਧੂ ਅਤੇ ਲਕਸ਼ਿਆ ਸੇਨ ਦੋਵੇਂ ਰਾਊਂਡ ਆਫ 16 ਵਿਚ ਪਹੁੰਚ ਗਏ ਨੇ। ਪੀ ਵੀ ਸਿੰਧੂ ਨੇ ਕ੍ਰਿਸਟੀਨ ਕੂਬਾ ਨੂੰ ਸਿਰਫ 34 ਮਿੰਟ ਵਿਚ 21-5, 21-10 ਨਾਲ ਹਰਾਇਆ। ਮਰਦਾਂ ਦੇ ਸਿੰਗਲਸ ਵਿਚ ਲਕਸ਼ਿਆ ਸੇਨ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 21-18, 21-12 ਨਾਲ ਹਰਾ ਕੇ ਆਖਰੀ 16 ਵਿਚ ਥਾਂ ਬਣਾਈ। ਤੀਰਨਤਾਜ਼ੀ ਵਿਚ ਦੀਪਕਾ ਕੁਮਾਰੀ ਨੇ ਪ੍ਰੀ ਕੁਆਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC ਨੇ ਪੂਜਾ ਖੇਡਕਰ ਦੀ ਆਰਜ਼ੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਹੈ ਅਤੇ ਭਵਿੱਖ ਵਿਚ ਉਸ ਨੂੰ ਆਪਣੀਆਂ ਸਾਰੀਆਂ ਪ੍ਰੀਖਿਆਵਾਂ ਤੋਂ ਸਥਾਈ ਤੌਰ ਤੇ ਰੋਕ ਦਿੱਤਾ ਹੈ। UPSC ਨੇ ਇਕ ਰਿਲੀਜ਼ ਵਿਚ ਐਲਾਨ ਕੀਤਾ ਕਿ ਉਪਲਬਧ ਰਿਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਨੇ ਖੇਡਕਰ ਨੂੰ ਸਿਵਲ ਸੇਵਾ ਪ੍ਰੀਖਿਆ CSE 2022 ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਕਮਿਸ਼ਨ ਨੇ ਪਹਿਲਾਂ ਉਸ ਨੂੰ ਜਾਅਲੀ ਪਛਾਣ ਬਣਾ ਕੇ ਪ੍ਰਵਾਨਯੋਗ ਸੀਮਾ ਤੋਂ ਵੱਧ ਕੋਸ਼ਿਸ਼ਾਂ ਦਾ ਫਾਇਦਾ ਉਠਾਉਣ ਲਈ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਕਿ ਜਵਾਬ ਲਈ ਉਸ ਨੂੰ ਕੱਲ੍ਹ ਤੱਕ ਦਾ ਵਾਧੂ ਸਮਾਂ ਦੇਣ ਦੇ ਬਾਵਜੂਦ ਉਹ ਨਿਰਧਾਰਿਤ ਸਮੇਂ ਵਿਚ ਆਪਣਾ ਸਪਸ਼ਟੀਕਰਨ ਦੇਣ ਵਿਚ ਅਸਫਲ ਰਹੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਦਿੱਲੀ ਹਾਈਕੋਰਟ ਨੇ ਅੱਜ ਰਾਸ਼ਟਰੀ ਰਾਜਧਾਨੀ ਦੇ ਇਕ ਕੋਚਿੰਗ ਸੈਂਟਰ ਵਿਚ UPSC ਦੀ ਤਿਆਰੀ ਕਰ ਰਹੇ 3 ਉਮੀਦਵਾਰਾਂ ਦੀ ਮੌਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ਦੀ ਸਖ਼ਤ ਆਲੋਚਨਾ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਵਾਇਨਾਡ ਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਕੇਰਲਾ ਸਰਕਾਰ ਨੂੰ ਪਹਿਲਾਂ ਹੀ ਦੇ ਦਿੱਤੀ ਗਈ ਸੀ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰੀ ਬਜਟ ਵਿਕਾਸ, ਰੁਜ਼ਗਾਰ, ਕਲਿਆਣ, ਪੂੰਜੀ ਨਿਵੇਸ਼ ਅਤੇ ਮਾਲੀ ਮਜ਼ਬੂਤੀ ਵਰਗੀਆਂ ਤਰਜੀਹਾਂ ਵਿਚਕਾਰ ਵਧੀਆ ਸੰਤੁਲਨ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।